ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਆ ਅੰਤ ਛਡਾਏ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਉਂ ਰਹਾਉ ਸਰਬੰ ਸੱਚਾ ਏਕ ਹੈ ਦੂਜਾ ਨਾਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਜ਼ਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਵਿੱਚ ਬੈਠ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਸੰਸਾਰ ਦੁੱਖਾਂ ਦਾ ਸਮੁੰਦਰ ਹੈ, ਮਨੁੱਖ ਸੰਸਾਰ ਰੂਪੀ ਸਮੁੰਦਰ ਅੰਦਰ ਦੁੱਖਾਂ ਤੋਂ ਡਰਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮਹਾਰਾਜ ਆਪ ਜੀ ਤੋਂ ਬਗੈਰ ਸਾਡੀ ਪੁਕਾਰ ਸੁਣਨ ਵਾਲਾ ਕੋਈ ਨਹੀਂ, ਆਪ ਹੀ ਸਾਡੇ ਦੁੱਖਾਂ ਦੀ ਨਿਵਿਰਤੀ ਕਰਨ ਵਾਲੇ ਹੋ, ਸਾਨੂੰ ਦਾਤਾਂ ਦੇਣ ਵਾਲੇ ਹੋ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਉਸ ਮਾਲਕ ਨੂੰ ਸਦਾ ਚੇਤੇ ਰੱਖੀਏ ਜੋ ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ ਸਹਾਇਤਾ ਕਰਦਾ ਹੈ। तो सत्संग जी सतगुरु जी ने दर्शाया है अकाल पुरख वाहेगुरु तेरे नाम तो मैं सदा ही कुर्बान हुंदा हां, सदा ही वारने फेरने जांदा हां, क्योंकि आप जी मेरे ते ऐसी कृपा करो मैं तुहाडे नाम नाल जुड़िया रहा, नाम नाल लगा रहा, कदे भी नाम नू विसारा ना। सतगुरु पातशाह जी दी कृपा सदका अज सात संगत जी दो गुरपुरब हन, अठवें पातशाह साहिब श्री गुरु हरकृष्ण साहब जी महाराज का गुरता गद्दी गुरपुरब है, सतवें पातशाह साहिब श्री गुरु हरराय साहब जी महाराज का ज्योति जोत पुरब है, सतगुरु गुरु हरराय साहब जी मीरी पीरी दे मालक साहब श्री गुरु हरगोबिंद साहब जी दे पोतरे सन। सतगुरु गुरु हरगोबिंद साहब जी महाराज ने गुरु हरराय साहब सच्चे पातशाह जी नूं गुरता गद्दी दी दात बख्शिश कीती सी। सतगुरु हरराय साहब जी महाराज अपने नाल 2200 असवार रखिया करदे सन, पर गुरु हरगोबिंद साहब जी ने वचन किया सी तुहानू जंग करन दी कोई लोड़ नहीं पवेगी। सात संगत गुरु हरराय साहब जी ने जिथे वातावरण नू शुद्ध रखण वास्ते कीरतपुर साहब दे अंदर बाग लाया, बाग दे अंदर तरह तरह दे बूटे सतगुरां ने लाए ने, और कदे ऐसा समा सी जदों गुरु हरराय साहब जी अपने दादा गुरु गुरु हरगोबिंद साहब जी दे नाल बाग दी सैर करन वास्ते जांदे, ते बाग दे अंदर बहुत सोहने फुल खिड़े हुए सन। सतगुरु गुरु हरराय साहब जी छोटी अवस्था विच ही 101 कली दा चोगा पहनिया करदे सन। सात संगत गुरु हरगोबिंद साहब जी महाराज बाग दी खड़ावट नू वेखदिया होया अगे जा रहे ने। गुरु हरराय साहब जी महाराज कोई सिखां दे समेत पिछे पिछे जा रहे ने, हवा दा बुला आया, सतगुरां दा चोला उड्डिया ते फुल दी टाणी नाल अड़िया ते फुल टुट गया। सतगुरु पातशाह जी जदों सैर करके वापस परते की वेखदे ने, ओ सोहना फुल ਜਿਹੜਾ ਟਾਹਣੀ ਦੇ ਨਾਲ ਟਹਿਕ ਰਿਹਾ ਸੀ ਉਹ ਟਾਹਣੀ ਦੇ ਨਾਲੋਂ ਟੁੱਟ ਕੇ ਧਰਤੀ 'ਤੇ ਡਿੱਗਾ ਪਿਆ ਹੈ। ਹਜ਼ੂਰ ਨੇ ਪੁੱਛਿਆ ਵੀ ਇਹ ਫੁੱਲ ਕਿਹਨੇ ਤੋੜਿਆ? ਧੰਨ ਗੁਰੂ ਹਰਿਰਾਇ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਗੁਰਦੇਵ ਪਿਤਾ, ਇਹ ਫੁੱਲ ਮੇਰੇ ਚੋਲੇ ਨਾਲ ਅੜ ਕੇ ਟੁੱਟ ਗਿਆ ਹੈ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ, ਕਹਿਣ ਲੱਗੇ ਬੇਟਾ, ਆਪਾਂ ਫੁੱਲ ਲਾਉਣੇ ਨੇ, ਫੁੱਲ ਤੋੜਨੇ ਨਹੀਂ। ਕਦੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਬਚਨ ਕੀਤਾ ਸੀ, ਪੁਰਖਾ ਆਪਾਂ ਬੂਟੇ ਲਾਉਣੇ ਨੇ, ਬੂਟੇ ਪੁੱਟਣੇ ਨਹੀਂ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪਹਿਲੀ ਵਾਰ ਸਤਿਗੁਰਾਂ ਦੇ ਖੇਤਾਂ ਵਿੱਚ ਗਏ, ਧਾਨ ਦੇ ਖੇਤ ਵਿੱਚੋਂ ਡੀਲੇ ਦੇ ਬੂਟੇ ਸਤਿਗੁਰੂ ਜੀ ਪੁਟਾ ਰਹੇ ਸਨ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਤਸੰਗਤ ਜੀ ਝੋਨੇ ਦੇ ਬੂਟੇ ਪੁੱਟੀ ਜਾਂਦੇ ਨੇ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪੁਰਖਾ ਆਪਾਂ ਬੂਟੇ ਲਾਉਣੇ ਨੇ, ਪੁੱਟਣੇ ਨਹੀਂ। ਇਸੇ ਤਰ੍ਹਾਂ ਹਜ਼ੂਰ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਗੁਰੂ ਹਰਿਰਾਇ ਸਾਹਿਬ ਜੀ ਨੂੰ, ਆਪਾਂ ਫੁੱਲ ਜੋੜਨੇ ਨੇ, ਫੁੱਲ ਤੋੜਨੇ ਨਹੀਂ। ਉਸ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਦਾਦਾ ਜੀ ਦਾ ਹੁਕਮ ਮੰਨ ਕੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਚੋਲਾ ਪਕੜ ਕੇ ਚੱਲਦੇ ਰਹੇ। ਸਾਰੀ ਜ਼ਿੰਦਗੀ ਸਤਿਗੁਰੂ ਪਾਤਸ਼ਾਹ ਜੀ ਜਦੋਂ ਵੀ ਬਾਹਰ ਅੰਦਰ ਜਾਂਦੇ ਆਪਣਾ ਚੋਲਾ ਪਕੜ ਕੇ ਜਾਂਦੇ ਨੇ। ਸਤਸੰਗ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੋ ਆਪ ਗੁਰਬਾਣੀ ਦਾ ਬਹੁਤ ਅਦਬ ਸਤਿਕਾਰ ਕਰਿਆ ਕਰਦੇ ਸਨ, ਇੱਕ ਵਾਰੀ ਆਪ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ ਸਨ, ਬਾਹਰੋਂ ਸੰਗਤ ਜੋਟੀਆਂ ਨਾਲ ਸ਼ਬਦ ਪੜ੍ਹਦੀ ਆ ਰਹੀ ਸੀ, ਸਤਿਗੁਰੂ ਜੀ ਉੱਭੜ ਵਾਹੇ ਉੱਠੇ, ਜਲਦੀ ਨਾਲ ਉੱਠੇ, ਗੋਡੇ 'ਤੇ ਚੋਟ ਲੱਗ ਗਈ। ਸਿੱਖਾਂ ਨੇ ਪੁੱਛਿਆ, ਮਹਾਰਾਜ ਇੰਨੀ ਜਲਦੀ ਕਰਨ ਦੀ ਕੀ ਲੋੜ ਸੀ? ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸੰਗਤ ਬਾਣੀ ਪੜ੍ਹਦੀ ਆ ਰਹੀ ਹੈ, ਬਾਣੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਉੱਠੇ ਹਾਂ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਵਿੱਚ ਅਤੇ ਬਾਣੀ ਦੇ ਵਿੱਚ ਕੀ ਅੰਤਰ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਸਰੂਪ ਹੈ ਅਤੇ ਗੁਰੂ ਬਾਣੀ ਸਰੂਪ ਹੈ, ਤੁਹਾਡੇ ਵਿੱਚ ਅਤੇ ਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਹਜ਼ੂਰ ਕਹਿਣ ਲੱਗੇ, ਗੁਰਸਿੱਖੋ, ਜੇ ਅਸਾਂ ਹੀ ਗੁਰਬਾਣੀ ਦਾ ਅਦਬ ਸਤਿਕਾਰ ਨਾ ਕੀਤਾ ਤਾਂ ਤੁਹਾਨੂੰ ਕਿਵੇਂ ਜਾਚ ਆਵੇਗੀ? ਗੁਰਬਾਣੀ ਦਾ ਅਦਬ ਸਤਿਕਾਰ ਕਰਨ ਵਾਸਤੇ, ਤੁਹਾਨੂੰ ਜਾਚ ਸਿਖਾਉਣ ਵਾਸਤੇ ਅਸੀਂ ਉੱਠੇ ਹਾਂ। ਪਰ ਨਾਲ ਹਜ਼ੂਰ ਨੇ ਇਹ ਵੀ ਬਚਨ ਕਹੇ ਸੀ ਕਿ ਜਿਹੜੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਭੈ ਭਾਵਨਾ ਆਪਣੇ ਮਨ ਵਿੱਚ ਰੱਖਣਗੇ, ਉਹ ਬਿਨਾਂ ਹੀ ਯਤਨ ਕੀਤਿਆਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ। ਪਰ ਨਾਲ ਹਜ਼ੂਰ ਨੇ ਕਿਹਾ, ਜਿਹੜੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਭੈ ਭਾਵਨਾ ਆਪਣੇ ਮਨ ਵਿੱਚ ਨਹੀਂ ਰੱਖਣਗੇ ਉਹ ਸਾਡੇ ਸਿੱਖ ਨਹੀਂ। ਜਿਨ ਭੈ ਅਦਬ ਨ ਬਾਣੀ ਧਾਰਾ ਜਨ ਹੋ ਸੋ ਸਿੱਖ ਨਹੀਂ ਹਮਾਰਾ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਹੁਕਮ ਕਰ ਦਿੱਤਾ ਕਿ ਜਿਸ ਨੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਭੈ ਭਾਵਨਾ ਆਪਣੇ ਮਨ ਵਿੱਚ ਨਹੀਂ ਰੱਖੀ ਜਾਣੋ ਉਹ ਸਾਡਾ ਸਿੱਖ ਨਹੀਂ। ਸਤ ਸੰਗਤ ਜੀ, ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਆਉਣ ਵਾਸਤੇ ਸੱਦਾ ਭੇਜਿਆ ਤੇ ਹਜ਼ੂਰ ਨੇ ਇੱਕ ਪ੍ਰਣ ਕੀਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੇਹੁ, ਨਾ ਮਲੇਸ਼ ਨੂੰ ਦਰਸ਼ਨ ਦੇਣੇ ਨਾ ਮਲੇਸ਼ ਦੇ ਮੱਥੇ ਲੱਗਣਾ। ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਔਰੰਗਜ਼ੇਬ ਬੜਾ ਕੁਪੱਤਾ ਹੈ, ਜੇ ਆਪਾਂ ਨਾ ਗਏ ਤੇ ਉਹ ਗੁਰੂ ਘਰ ਦਾ ਨੁਕਸਾਨ ਕਰੇਗਾ, ਜੇ ਤੁਸਾਂ ਨਹੀਂ ਜਾਣਾ ਤੁਸੀਂ ਆਪਣੇ ਕਿਸੇ ਸਿੱਖ ਨੂੰ ਭੇਜ ਦਿਓ ਜਾਂ ਮਹਾਰਾਜ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਭੇਜ ਦਿਓ। ਗੁਰੂ ਹਰਿਰਾਇ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ, ਵੱਡਾ ਰਾਮ ਰਾਏ ਸੀ, ਛੋਟੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਤਿਗੁਰਾਂ ਨੇ ਰਾਮ ਰਾਏ ਨੂੰ ਹੁਕਮ ਕੀਤਾ ਕਿ ਔਰੰਗਜ਼ੇਬ ਵੱਲੋਂ ਸੱਦਾ ਪੱਤਰ ਆਇਆ ਹੈ, ਤੁਸੀਂ ਦਿੱਲੀ ਜਾਓ, ਉਹਦੇ ਸਵਾਲਾਂ ਦਾ ਜਵਾਬ ਦੇ ਕੇ ਉਹਦੀ ਤਸੱਲੀ ਕਰਾਓ, ਅਸੀਂ ਤੁਹਾਡੀ ਰਸਨਾ 'ਤੇ ਵਸਾਂਗੇ। ਸਤਿਗੁਰਾਂ ਦਾ ਹੁਕਮ ਪਾ ਕੇ ਰਾਮ ਰਾਏ ਦਿੱਲੀ ਗਿਆ। ਔਰੰਗਜ਼ੇਬ ਨੇ ਸਤ ਸੰਗਤ ਜੀ ਬਹੁਤ ਸਾਰੀਆਂ ਕਰਾਮਾਤਾਂ ਰਾਮ ਰਾਏ ਦੇ ਪਾਸੋਂ ਵੇਖੀਆਂ, ਅਖੀਰ ਤੇ ਆ ਕਰਕੇ ਉਹਨੇ ਇੱਕ ਅੜਾਉਣੀ ਪਾ ਲਈ, ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੇਕਰ ਆਉਂਦਾ ਹੈ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਇੱਕ ਪਾਸੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜ਼ਿਕਰ ਆਉਂਦਾ ਹੈ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁੰਮਿਆਰ, ਇੱਥੇ ਸਾਡੇ ਧਰਮ ਦੀ ਤੁਹੀਨ ਕਿਉਂ। ਔਰੰਗਜ਼ੇਬ ਨੇ ਰਾਮ ਰਾਏ ਨੂੰ ਇਹ ਅੜਾਉਣੀ ਪਾ ਦਿੱਤੀ, ਕਹਿਣ ਲੱਗਾ ਸਾਡੇ ਧਰਮ ਦੀ ਨਿਰਾਦਰੀ ਕਿਉਂ ਕੀਤੀ ਗਈ ਹੈ। ਸਤ ਸੰਗਤ ਜੀ, ਉਸ ਵੇਲੇ ਰਾਮ ਰਾਏ ਨੇ ਸੋਚੇ ਸਮਝੇ ਤੋਂ ਬਗੈਰ ਹੀ ਕਹਿ ਦਿੱਤਾ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਇੱਥੇ ਲੁਖਾਰੀ ਦੀ ਉਕਾਈ ਹੋਈ ਹੈ, ਲਿਖਾਰੀ ਨੇ ਲਿਖਣਾ ਤਾਂ ਸੀ ਮਿੱਟੀ ਬੇਈਮਾਨ ਕੀ, ਪਰ ਉਹਨੇ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ। ਹੁਣ ਜਦੋਂ ਹਜ਼ੂਰ ਸੱਤਵੇਂ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਵਿੱਚ ਤਬਦੀਲੀ ਕਰ ਦਿੱਤੀ ਹੈ, ਮੁਸਲਮਾਨ ਦੀ ਥਾਂ 'ਤੇ ਬੇਈਮਾਨ ਕਹਿ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਜਾਰੀ ਕੀਤਾ, ਕਹਿਣ ਲੱਗੇ ਜਿੱਧਰ ਤੇਰਾ ਮੂੰਹ ਹੈ ਉਧਰ ਚਲੇ ਜਾ। ਵਿਦਵਾਨਾਂ ਦੀ ਵਿਚਾਰ ਹੈ ਕਿ ਰਾਮ ਰਾਏ ਨੇ ਜਿੱਥੇ ਬਹੁਤ ਸਾਰੀਆਂ ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾਈਆਂ, ਉੱਥੇ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮੁਸਲਮਾਨ ਦੀ ਮਿੱਟੀ ਨੂੰ ਸੱਦ ਕੇ ਔਰੰਗਜ਼ੇਬ ਦੇ ਸਾਹਮਣੇ ਕਰ ਸਕਦਾ ਸੀ, ਪਰ ਉਹਨੇ ਕਹਿ ਦਿੱਤਾ ਵੀ ਇਹ ਲਿਖਾਰੀ ਦੀ ਗਲਤੀ ਹੈ। ਸਤਿਗੁਰਾਂ ਨੇ ਹੁਕਮ ਕੀਤਾ, ਜਿੱਧਰ ਤੇਰਾ ਮੂੰਹ ਚਲੇ ਜਾ, ਸਾਡੇ ਮੱਥੇ ਨਾ ਲੱਗੀ। ਰਾਮ ਰਾਏ ਦੇਹਰਾਦੂਨ ਜਾ ਕੇ ਵਸਿਆ। ਔਰੰਗਜ਼ੇਬ ਨੇ ਕਾਫ਼ੀ ਉਹਨੂੰ ਜਗੀਰ ਆਦਿਕ ਵੀ ਦਿੱਤੀ। ਤੋ ਸਾਧ ਸੰਗਤ ਜੀ, ਇੱਕ ਵਾਰੀ ਸਿੱਖਾਂ ਨੇ ਗੁਰੂ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਤੋਂ ਬਾਅਦ ਆਪ ਜੀਆਂ ਦਾ ਅੱਠਵਾਂ ਸਰੂਪ ਕਿਹੜਾ ਹੋਵੇਗਾ? ਆਪ ਜੀ ਦੇ ਦੋ ਸਾਹਿਬਜ਼ਾਦੇ ਨੇ, ਇਹਨਾਂ ਦੋ ਸਾਹਿਬਜ਼ਾਦਿਆਂ ਵਿੱਚੋਂ ਆਪ ਜੀ ਗੁਰਤਾ ਗੱਦੀ ਕਿਹਨੂੰ ਦਿਓਗੇ? ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਗੰਧੂਈ ਦਿੱਤੀ ਹੈ, ਸਤਸੰਗਤ ਜੀ, ਇੱਕ ਸੂਈ ਹੁੰਦੀ ਹੈ, ਇੱਕ ਗੰਧੂਈ ਹੁੰਦੀ ਹੈ। ਸੂਈ ਵੀ ਪਾਟੇ ਹੋਏ ਕੱਪੜਿਆਂ ਨੂੰ ਸੀਂਦੀ ਹੈ, ਗੰਧੂਈ ਦੇ ਨਾਲ ਨਗੰਦੇ ਆਦਿਕ ਖਿੱਚੇ ਜਾਂਦੇ ਨੇ। ਸਤਿਗੁਰਾਂ ਨੇ ਗੰਧੂਈ ਦਿੱਤੀ ਹੈ, ਕਹਿਣ ਲੱਗੇ ਆ ਗੰਧੂਹੀ ਲੈ ਜਾਓ, ਜਿੱਥੇ ਬੈਠ ਕਰਕੇ ਸਾਹਿਬਜ਼ਾਦੇ ਗੁਰਬਾਣੀ ਦਾ ਪਾਠ ਕਰਦੇ ਨੇ, ਉਹਨਾਂ ਦੇ ਪੀੜਿਆਂ ਵਿੱਚ ਤੁਸੀਂ ਇਹ ਗੰਧੂਹੀ ਚੋਭ ਕੇ ਵੇਖ ਲਿਓ, ਜਿਹਦੇ ਪੀੜੇ ਦੇ ਪਾਵੇ ਵਿੱਚ ਇਹ ਗੰਧੂਹੀ ਖੁੱਭ ਜਾਵੇਗੀ, ਉਹ ਗੁਰਤਾ ਗੱਦੀ ਦਾ ਮਾਲਕ ਹੋਵੇਗਾ। ਹੁਣ ਸਿੱਖਾਂ ਨੇ ਗੰਧੂਈ ਲਈ ਤੇ ਸਤਸੰਗਤ ਜੀ ਗਏ। ਜਦੋਂ ਉਹਨਾਂ ਨੇ ਪਹਿਲਾਂ ਰਾਮ ਰਾਏ ਨੂੰ ਪਰਖਿਆ, ਰਾਮ ਰਾਏ ਵੀ ਬਾਣੀ ਪੜ੍ਹਦਾ ਸੀ, ਪਰ ਇਤਿਹਾਸ ਨੇ ਜ਼ਿਕਰ ਕੀਤਾ ਉਹਦੇ ਪੀੜੇ ਦੇ ਪਾਵੇ ਵਿੱਚ ਉਹ ਗੰਧੂਈ ਨਹੀਂ ਖੂਬੀ। ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਸ ਆਏ, ਸਤਿਗੁਰੂ ਵੀ ਗੁਰਬਾਣੀ ਦਾ ਪਾਠ ਕਰ ਰਹੇ ਸਨ, ਜਦੋਂ ਉਹਨਾਂ ਨੇ ਗੰਧੂਈ ਸਤਿਗੁਰੂ ਪਾਤਸ਼ਾਹ ਜੀ ਦੇ ਪੀੜੇ ਦੇ ਪਾਵੇ ਵਿੱਚ ਖਬੋਈ, ਤੇ ਉਹ ਗੰਧੂਈ ਇਉਂ ਖੁੱਭ ਗਈ ਜਿਵੇਂ ਮੋਮ ਦੇ ਵਿੱਚ ਖੁੱਭ ਜਾਂਦੀ ਹੈ। ਇਤਿਹਾਸ ਨੇ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ ਇੰਨਾ ਅਸਰ ਹੈ ਕਿ ਗੁਰਬਾਣੀ ਮੋਮ ਨੂੰ ਪੱਥਰ ਕਰ ਦਿੰਦੀ ਹੈ। ਸਤਸੰਗਤ ਜੀ, ਪਰ ਜੇ ਕੋਈ ਗੁਰਬਾਣੀ ਨਾਲ ਜੁੜ ਜਾਵੇ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੇ, ਪਰ ਜੇ ਕੇਵਲ ਸਤਸੰਗਤ ਜੀ ਵੇਖਣ ਮਾਤਰ ਹੀ ਅਸੀਂ ਪੜ੍ਹਦੇ ਹਾਂ, ਵਸਾਉਂਦੇ ਨਹੀਂ ਆਪਣੇ ਹਿਰਦੇ ਵਿੱਚ, ਤੇ ਫਿਰ ਸਾਡੇ ਜਿਹੜੇ ਕਠੋਰ ਮਨ ਨੇ ਨਾ, ਇਹ ਪਿਘਲਨੇ ਨਹੀਂ, ਇਹ ਮੋਮ ਨਹੀਂ ਬਣਨੇ। ਗੁਰਬਾਣੀ ਜਿਸ ਹਿਰਦੇ ਵਿੱਚ ਵਸ ਜਾਂਦੀ ਹੈ, ਉਸ ਹਿਰਦੇ ਨੂੰ ਵੀ ਮੋਮ ਵਰਗਾ ਕਰ ਦਿੰਦੀ ਹੈ, ਹਿਰਦਾ ਦਰਬ ਜਾਂਦਾ ਹੈ। ਜਿੰਨਾ ਚਿਰ ਹਿਰਦਾ ਦਰਬਦਾ ਨਹੀਂ, ਉਨਾ ਚਿਰ ਸਤਸੰਗਤ ਜੀ ਦਰਗਾਹ ਵਿੱਚ ਜੀਵ ਪਰਮਾਨੀਕ ਨਹੀਂ ਹੁੰਦਾ, ਉਨਾ ਚਿਰ ਇਹਨੂੰ ਦਰਗਾਹ ਵਿੱਚ ਥਾਂ ਪ੍ਰਾਪਤ ਨਹੀਂ ਹੁੰਦੀ। ਤੋ ਸਿੱਖਾਂ ਨੇ ਵਿਚਾਰਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਵਾਰਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਣਗੇ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਆਪਣਾ ਅੰਤ ਸਮਾਂ, ਸੱਚਖੰਡ ਨੂੰ ਜਾਣ ਦਾ ਸਮਾਂ ਵੇਖਿਆ, ਉਸ ਵੇਲੇ ਮੁਖੀ ਮੁਖੀ ਸਿੱਖਾਂ ਨੂੰ, ਮਸੰਦਾਂ ਨੂੰ ਅਤੇ ਸੰਗਤ ਨੂੰ ਬੁਲਾ ਕਰਕੇ ਅਸੂ ਸੁਦੀ ਦਸਵੀਂ ਨੂੰ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਪੰਜ ਪੈਸੇ ਤੇ ਨਾਰੀਅਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕੀਤੀ ਹੈ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਭਾਨਾ ਜੀ ਦੇ ਪਾਸੋਂ ਗੁਰਤਾ ਗੱਦੀ ਦਾ ਤਿਲਕ ਲਵਾਇਆ ਹੈ। ਸਤਸੰਗਤ ਜੀ, ਅੱਜ ਤੋਂ 13 ਦਿਨ ਪਹਿਲਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਰਾਜਦੇ ਨੇ ਔਰ ਅੱਜ ਦੇ ਦਿਨ ਅੱਜ ਕੱਤਕ ਵਦੀ ਨੌਵੀਂ ਹੈ। ਕੱਤਕ ਵਦੀ ਨੌਵੀਂ ਨੂੰ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚਖੰਡ ਪਿਆਨਾ ਕਰਦੇ ਨੇ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਕੇਵਲ 5 ਸਾਲ ਦੀ ਸੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ। ਸਤਸੰਗਤ ਜੀ, ਭਾਵੇਂ ਨਾਨਕ ਸ਼ਾਹੀ ਕੈਲੰਡਰ ਦੇ ਨਾਲ ਅੱਜ ਇਹ ਦੋ ਗੁਰਪੁਰਬ ਇਕੱਠੇ ਕੀਤੇ ਗਏ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤ, ਪਰ ਵਿਦਵਾਨਾਂ ਨੇ ਜ਼ਿਕਰ ਕੀਤਾ ਅੱਸੂ ਸੁਦੀ ਦਸਵੀਂ ਤੇ ਕੱਤਕ ਵਦੀ ਨੌਵੀਂ। ਅੱਸੂ ਸੁਦੀ ਦਸਵੀਂ ਨੂੰ ਗੁਰਤਾ ਗੱਦੀ ਮਿਲਦੀ ਹੈ ਤੇ ਨੌਵੀਂ ਨੂੰ ਸਤਿਗੁਰੂ ਪਾਤਸ਼ਾਹ ਜੀ ਕੱਤਕ ਵਦੀ ਨੌਵੀਂ ਨੂੰ ਸੱਚਖੰਡ ਜਾਂਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਕੀਤਾ ਤੇ ਸਤਸੰਗਤ ਜੀ, ਉਸ ਵੇਲੇ ਕਈਆਂ ਦੇ ਮਨ ਵਿੱਚ ਭਰਮ ਭੁਲੇਖਾ ਪੈਦਾ ਹੋ ਗਿਆ ਵੀ ਇਹ 5 ਸਾਲ ਦਾ ਬੱਚਾ ਕਿਵੇਂ ਗੁਰਤਾ ਗੱਦੀ ਨਿਭਾਵੇਗਾ। ਕਈਆਂ ਨੇ ਪਰਖ ਵੀ ਕੀਤੀ, ਪਰ ਜੋਤ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਸੀ। ਭਾਵੇਂ ਸਰੀਰ 5 ਸਾਲ ਦਾ ਹੈ, ਜੋਤ ਉਹ ਹੈ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਉਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਵਰਤੀ, ਉਹ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਵਿੱਚ ਟਿਕਾਈ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਿਰਦੇ ਵਿੱਚ ਟਿਕਾਈ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਟਿਕਾਈ, ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਹਿਰਦੇ ਵਿੱਚ ਟਿਕਾਈ ਤੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ ਵਿੱਚ ਟਿਕਾਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹਿਰਦੇ ਵਿੱਚ ਟਿਕਾ ਦਿੱਤੀ ਹੈ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਸਰੀਰ ਤਬਦੀਲ ਹੁੰਦੇ ਰਹੇ ਪਰ ਜੋਤ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਵਰਤਦੀ ਰਹੀ। ਸਤਸੰਗਤ, ਰਾਮ ਰਾਏ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਸੀ, ਕਿਉਂਕਿ ਧੀਰ ਮੱਲ ਵੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਈਰਖਾ ਕਰਦਾ ਰਿਹਾ ਤੇ ਰਾਮ ਰਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਈਰਖਾ ਕਰਦਾ ਰਿਹਾ। ਈਰਖਾ ਗੁਰੂ ਘਰ ਵਿੱਚ ਵੀ ਰਹੀ। ਮੈਂ ਵੀ ਬੇਨਤੀ ਕਰਾਂ, ਗੁਰੂ ਘਰ ਵਿੱਚ ਵੀ ਈਰਖਾ ਰਹੀ। ਗੁਰੂ ਕੇ ਪੁੱਤਰ ਇੱਕ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦਾ, ਦੂਜਾ ਈਰਖਾ ਕਰੀ ਜਾਂਦਾ। ਸਤਸੰਗਤ ਜੀ, ਰਾਮ ਰਾਏ ਨੇ ਔਰੰਗਜ਼ੇਬ ਨੂੰ ਚੁੱਕਿਆ, ਕਹਿਣ ਲੱਗਾ ਮੇਰਾ ਛੋਟਾ ਭਰਾ ਮੇਰੇ ਨਾਲੋਂ ਵੀ ਵੱਧ ਅਗੰਮੀ ਤਾਕਤ ਰੱਖਦਾ ਹੈ, ਸ਼ਕਤੀ ਰੱਖਦਾ ਹੈ, ਕਰਾਮਾਤਾਂ ਦਾ ਮਾਲਕ ਹੈ, ਤੁਸੀਂ ਉਹਨੂੰ ਇੱਥੇ ਦਿੱਲੀ ਬੁਲਾ ਕਰਕੇ ਉਹਦੇ ਪਾਸੋਂ ਵੀ ਕਰਾਮਾਤਾਂ ਵੇਖੋ। ਔਰੰਗਜ਼ੇਬ ਨੇ ਆਰਾਮ ਰਾਏ ਦੀ ਚੁੱਕਣਾ ਵਿੱਚ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਦਿੱਲੀ ਸੱਦ ਭੇਜਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਵੀ ਉਹ ਪ੍ਰਣ ਕੀਤਾ ਸੀ ਜਿਹੜਾ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੇਹੁ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਨੇ ਪਿਤਾ ਪੁਰਪੂਤ ਘੋੜੇ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ। ਜਿਹੜਾ ਪ੍ਰਣ ਪਿਤਾ ਨੇ ਕੀਤਾ ਸੀ ਉਹੀ ਪ੍ਰਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤਾ। ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ। ਜੋ ਰਾਜਾ ਬੁਲਾਉਣ ਵਾਸਤੇ ਆਇਆ ਸੀ ਉਹਨੇ ਬੇਨਤੀ ਕੀਤੀ, ਠੀਕ ਹੈ ਮਹਾਰਾਜ ਤੁਸੀਂ ਔਰੰਗਜ਼ੇਬ ਦੇ ਮੱਥੇ ਨਾ ਲੱਗਿਓ, ਪਰ ਚਲੋ ਮੇਰੇ ਨਾਲ ਦਿੱਲੀ ਚਲੋ। ਸਤਿਗੁਰੂ ਜੀ ਦਿੱਲੀ ਨੂੰ ਰਵਾਨਾ ਹੋਏ। ਪੰਜੋਖਰਾ ਸਾਹਿਬ ਇੱਕ ਪੰਡਿਤ ਵਿਦਿਆ ਦਾ ਹੰਕਾਰੀ ਸੀ, ਪੰਡਿਤ ਲਾਲ ਚੰਦ। ਜਦੋਂ ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਸੁਣਿਆ ਤੇ ਇਹ ਅੱਗ ਬਬੋਲਾ ਹੋ ਗਿਆ, ਕਹਿਣ ਲੱਗਾ ਹੈ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਹੈ, ਇਹ ਹਰਿਕ੍ਰਿਸ਼ਨ ਆਪਣੇ ਨਾਮ ਨਾਲ ਲਾਈ ਫਿਰਦੇ ਨੇ। ਉਸ ਵੇਲੇ ਆ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਕ੍ਰਿਸ਼ਨ ਨਾਲੋਂ ਵੀ ਵੱਡੇ ਹੋ, ਤੁਸੀਂ ਆਪਣੇ ਨਾਮ ਨਾਲ ਹਰਿਕ੍ਰਿਸ਼ਨ ਲਾਇਆ, ਉਹਨਾਂ ਨੇ ਗੀਤਾ ਉਚਾਰਨ ਕੀਤੀ, ਤੁਸੀਂ ਗੀਤਾ ਦੇ ਅਰਥ ਕਰ ਦਿਓ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਜੇ ਅਸੀਂ ਗੀਤਾ ਦੇ ਅਰਥ ਕੀਤੇ ਤੁਹਾਡੇ ਮਨ ਵਿੱਚ ਭਰਮ ਰਹੇਗਾ ਕਿ ਇਹਨਾਂ ਦੇ ਪਿਤਾ ਜੀ ਨੇ ਕਿਸੇ ਮਹਾਨ ਵਿਦਵਾਨ ਪੰਡਿਤ ਦੇ ਪਾਸੋਂ ਇਹਨਾਂ ਨੂੰ ਗੀਤਾ ਦੇ ਅਰਥ ਪੜਵਾ ਦਿੱਤੇ ਹੋਣਗੇ ਛੋਟੀ ਅਵਸਥਾ ਵਿੱਚ। ਤੁਸੀਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਓ। ਪੰਡਿਤ ਲਾਲ ਚੰਦ ਬੜਾ ਖੁਸ਼ ਹੋਇਆ ਤੇ ਗਿਆ ਪਿੰਡ, ਕੀ ਵੇਖਦਾ ਇੱਕ ਖੂਹ ਤੇ ਪਾਣੀ ਭਰ ਰਿਹਾ ਸੀ ਬੰਦਾ, ਉਸਦਾ ਨਾਮ ਸੀ ਛੱਜੂ ਝੀਵਰ। ਪਾਣੀ ਭਰਦਾ ਸੀ, ਇਹਨੇ ਜਾ ਕੇ ਆਵਾਜ਼ ਮਾਰੀ, ਉਹਨੇ ਇਹਦੀ ਆਵਾਜ਼ ਨਾ ਸੁਣੀ, ਇਹਨੇ ਸੁਣਿਆ ਸਮਝਿਆ ਕਿ ਇਹ ਕੰਨਾਂ ਤੋਂ ਬੋਲਾ ਹੈ, ਇਹਨੇ ਬਾਹੋਂ ਫੜ ਕੇ ਉਹਨੂੰ ਹਿਲਾਇਆ, ਉਹ ਰਸਨਾ ਤੋਂ ਵੀ ਗੂੰਗਾ ਸੀ। ਇਹਨੇ ਕਿਹਾ ਵੀ ਗੱਲ ਬਣ ਗਈ, ਵੇਖ ਲੈਂਦੇ ਹੁਣ ਹਰਿਕ੍ਰਿਸ਼ਨ ਦਾ ਪਤਾ ਲੱਗ ਜੂਗਾ ਵੀ ਕਿੰਨੀ ਕੁ ਤਾਕਤ ਰੱਖਦਾ। ਲਿਆਣ ਕੇ ਸਤਿਗੁਰਾਂ ਦੇ ਸਨਮੁਖ ਬਿਠਾ ਦਿੱਤਾ, ਆਖਿਆ ਮਹਾਰਾਜ ਇਹਦੇ ਤੋਂ ਗੀਤਾ ਦੇ ਅਰਥ ਕਰਵਾਓ। ਸਤਿਗੁਰਾਂ ਨੇ ਉਹਦੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਤੁਸੀਂ ਗੀਤਾ ਦੇ ਸਲੋਕ ਉਚਾਰਨ ਕਰੋ ਤੇ ਇਹ ਅਰਥ ਕਰੇਗਾ। ਲਾਲ ਚੰਦ ਬ੍ਰਾਹਮਣ ਨੇ ਗੀਤਾ ਦੇ ਔਖੇ ਔਖੇ ਸਲੋਕ ਉਚਾਰਨ ਕੀਤੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਨਾਲ ਸਤਸੰਗਤ ਜੀ ਉਹ ਛੱਜੂ ਝੀਵਰ ਨੂੰ ਸੁਣਨ ਦੀ ਸ਼ਕਤੀ ਵੀ ਪ੍ਰਾਪਤ ਹੋਈ, ਬੋਲਣ ਦੀ ਸਮਰੱਥਾ ਵੀ ਮਿਲੀ ਤੇ ਉਹਨੇ ਗੀਤਾ ਦੇ ਅਰਥ ਕਰ ਕਰਕੇ ਸੁਣਾਏ ਤੇ ਲਾਲ ਚੰਦ ਬ੍ਰਾਹਮਣ ਮੂੰਹ ਵਿੱਚ ਉਂਗਲਾਂ ਪਾ ਕੇ ਟੁੱਕ ਟੁੱਕ ਕੇ ਵੇਖਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਦਿੱਲੀ ਗਏ, ਸਤਿਗੁਰਾਂ ਨੇ ਦਿੱਲੀ ਵੀ ਬੜੇ ਕੌਤਕ ਕੀਤੇ। ਉੱਥੇ ਹੈਜੇ ਦੀ ਬਿਮਾਰੀ ਪੈ ਗਈ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ 1, 2, 4 ਸਰੀਰ ਆਏ, ਹਜ਼ੂਰ ਨੇ ਆਪਣਾ ਚਰਨਾਮਤ ਦਿੱਤਾ, ਠੀਕ ਹੋ ਗਏ। ਹੁਣ ਬਹੁਤ ਸਾਰੇ ਲੋਕ ਇਕੱਠੇ ਹੋਏ, ਸਤਿਗੁਰਾਂ ਨੇ ਇੱਕ ਚਬੱਚਾ ਬਣਾ ਕਰਕੇ ਉਹਦੇ ਵਿੱਚ ਆਪਣੇ ਮੁਬਾਰਕ ਚਰਨ ਧੋ ਦਿੱਤੇ ਤੇ ਆਖਿਆ ਜਿਹਨੂੰ ਇਹ ਬਿਮਾਰੀ ਹੈ ਉਹ ਇੱਥੋਂ ਜਲ ਲੈ ਕੇ ਛਕੀ ਜਾਵੇ। ਆਹ ਕਈ ਵਾਰ ਜਲਦੀ ਗੱਲ ਚੱਲਦੀ ਹੈ ਨਾ, ਕਈ ਲੋਕ ਜਲਦੀ ਵੀ ਨਿਖੇਧੀ ਕਰਦੇ ਨੇ। ਵੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਬੱਚੇ ਦੇ ਅੰਦਰ ਆਪਣੇ ਮੁਬਾਰਕ ਚਰਨ ਧੋਤੇ ਤੇ ਆਖਿਆ ਜਿਹੜਾ ਇਹ ਜਲ ਛਕੇਗਾ ਉਹਦੇ ਸਾਰੇ ਦੁੱਖ ਕੱਟੇ ਜਾਣਗੇ। ਅੱਜ ਵੀ ਲੋਕ ਉੱਥੋਂ ਕੈਨੀਆਂ ਭਰ ਭਰ ਕੇ ਲਿਆਉਂਦੇ ਨੇ ਬੰਗਲਾ ਸਾਹਿਬ ਜੀ ਤੋਂ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸਰੋਵਰ ਤਾਂ ਬਹੁਤ ਵਿਸ਼ਾਲ ਹੈ। ਸਤਸੰਗਤ ਜੀ ਜਿਹਦੇ ਬਾਰੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਵੀ ਗੁਰੂ ਰਾਮਦਾਸ ਜੀ ਦਾ ਸਰੋਵਰ ਚੰਗਾ ਹੈ, ਜਿਹੜਾ ਇੱਥੇ ਨਹਾਵੇਗਾ ਉਹਦੀਆਂ ਕੁੱਲਾਂ ਤਰ ਜਾਣਗੀਆਂ ਤੇ ਉਹਦੇ ਜੀ ਦਾ ਵੀ ਉਧਾਰ ਹੋਵੇਗਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਭਾਵੇਂ ਅਸੀਂ ਇਹਦੇ ਖਿੱਚ ਕੇ ਅਰਥ ਜਿਹਦਾ ਨੂੰ ਮਰਜ਼ੀ ਲੈ ਜਾਈਏ, ਉਹ ਵੱਖਰੀ ਗੱਲ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ ਲਹਿ ਜਾਂਦੇ ਨੇ, ਪਰ ਭਗਤ ਜੀ ਨੇ ਇੱਕ ਜ਼ਿਕਰ ਕੀਤਾ, ਤੀਰਥ ਨਹਾਏ ਕਹੇ ਸਭ ਉਤਰੇ, ਵੀ ਤੀਰਥਾਂ ਤੇ ਇਸ਼ਨਾਨ ਕਰ ਲਿਆ ਵੀ ਮੇਰੇ ਸਾਰੇ ਪਾਪ ਲੱਥ ਗਏ, ਮੁੜ ਕੇ ਫੇਰ ਨਿਸ਼ੰਕ ਹੋ ਕੇ ਪਾਪ ਕਰਨ ਲੱਗ ਪਏ। ਹਾਂ, ਤੀਰਥ ਸਮਰੱਥਾ ਰੱਖਦਾ ਹੈ, ਸਤਸੰਗ ਹੈ ਜੀ, ਜੀਵ ਦੇ ਪਾਪ ਉਤਰ ਜਾਂਦੇ ਨੇ, ਪਰ ਜੇ ਵਾਰ ਵਾਰ ਕਰੀ ਜਾਵੇ ਤੇ ਫਿਰ ਤਾਂ ਨਹੀਂ ਨਾ ਤੀਰਥ ਲਾਉਂਦਾ। ਸਤਿਗੁਰੂ ਪਾਤਸ਼ਾਹ ਜੀ ਦੇ ਸਵਈਆਂ ਵਿੱਚ ਭੱਟਾਂ ਨੇ ਜ਼ਿਕਰ ਕੀਤਾ, ਛੁਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਇਹ ਸਰੋਵਰ ਅੰਮ੍ਰਿਤ ਦਾ ਭਰਿਆ ਹੋਇਆ ਹੈ ਤੇ ਇਸ ਅੰਮ੍ਰਿਤ ਸਰੋਵਰ ਨੂੰ ਪੀਂਦੇ ਕੌਣ ਨੇ, ਇਹਦੇ ਵਿੱਚ ਇਸ਼ਨਾਨ ਕੌਣ ਕਰਦੇ ਨੇ? ਭੱਟ ਨੇ ਜ਼ਿਕਰ ਕੀਤਾ ਹੈ, ਭੱਟ ਕਹਿੰਦੇ ਨੇ ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਸੇਵਾ ਕੀਤੀ ਹੈ, ਤੇ ਪੀਵਹਿ ਸੰਤ ਕਰਹੇ ਮਨ ਮੱਜਣ, ਜਿਨ ਪੂਰਬ ਸੇਵਾ ਕਰੀ ਹੈ, ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਸੇਵਾ ਕੀਤੀ ਹੈ, ਉਹ ਸਤਸੰਗ ਹੈ ਜੀ, ਇਸ ਅੰਮ੍ਰਿਤ ਨੂੰ ਛਕਦੇ ਨੇ, ਇੱਥੇ ਇਸ਼ਨਾਨ ਕਰਦੇ ਨੇ। ਹੁਣ ਅੱਜ ਦੇ ਸੰਤ ਤਾਂ ਮੇਰੇ ਖਿਆਲ ਕਦੀ ਇੱਥੇ ਆਏ ਵੀ ਨਹੀਂ ਹੋਣੇ, ਮੱਥਾ ਟੇਕਣ ਵੀ ਨਹੀਂ ਆਏ, ਉਹਨਾਂ ਨੇ ਇਸ਼ਨਾਨ ਦੀ ਤਾਂ ਗੱਲ ਕਿਧਰੇ ਰਹੀ। ਅਸੀਂ ਪੈਸਿਆਂ ਦੀ ਖਾਤਰ ਗੁਰੂ ਕੀ ਨਿੰਦਿਆ ਵੀ ਕਰੀ ਜਾਂਦੇ ਹਾਂ, ਗੁਰੂ ਕੇ ਸਰੋਵਰਾਂ ਦੀ, ਝੰਡਿਆਂ ਬੁੰਗਿਆਂ ਦੀ, ਗੁਰੂ ਕੇ ਅਸਥਾਨਾਂ ਦੀ ਨਿੰਦਿਆ ਵੀ ਕਰਨੀ ਸ਼ੁਰੂ ਕਰ ਦਿੱਤੀ, ਕੇਵਲ ਪੈਸੇ ਖਾਤਰ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਧੋਤੇ ਤੇ ਆਖਿਆ, ਜਿਹਨੂੰ ਇਹ ਬਿਮਾਰੀ ਹੈ ਭਾਈ, ਉਹ ਇੱਥੋਂ ਜਲ ਛਕੇ ਤੇ ਜਲ ਲੈ ਜਾਵੇ, ਉਹ ਤੰਦਰੁਸਤ ਹੋਵੇਗਾ। ਦਿੱਲੀ ਦੇ ਬਹੁਤ ਸਾਰੇ ਲੋਕ ਸਤਿਗੁਰੂ ਦੀ ਕਿਰਪਾ ਨਾਲ ਤੰਦਰੁਸਤ ਹੋਏ। ਇਤਿਹਾਸ ਨੇ ਜ਼ਿਕਰ ਕੀਤਾ, ਆਖਿਰ ਜਦੋਂ ਰਾਮ ਰਾਏ ਦਾ ਕੋਈ ਚਾਰਾ ਨਾ ਚੱਲਿਆ ਤੇ ਉਹਨੇ ਕਹਿ ਦਿੱਤਾ ਵੀ ਇਹ ਮਾਤਾ ਦਾ ਖਾਜ ਹੈ, ਜਿਸ ਤਰ੍ਹਾਂ ਕਾਨੇ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਦਿੱਤਾ ਸੀ ਨਾ ਵੀ ਤੁਸੀਂ ਤਤੀਆਂ ਤਵੀਆਂ ਤੇ ਸੜਨਾ ਹੈ, ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਕਾਨਿਆ ਇਹ ਤਾਂ ਸਾਡੀ ਪਰਾਲਬਧ ਵਿੱਚ ਲਿਖਿਆ ਹੋਇਆ ਹੈ, ਤੂੰ ਉਹ ਗੱਲ ਦੱਸ ਜਿਹੜੀ ਨਹੀਂ ਹੋਣ ਵਾਲੀ, ਇਹ ਤਾਂ ਪਰਮੇਸ਼ਰ ਨੇ ਸਾਡੀ ਪਰਾਲਬਧ ਵਿੱਚ ਲਿਖਿਆ, ਅਸੀਂ ਤੱਤੀ ਤਵੀ ਤੇ ਵੀ ਬਹਿਣਾ ਹੈ, ਸਾਡੇ ਸੀਸ ਵਿੱਚ ਤੱਤੀ ਰੇਤ ਵੀ ਪੈਣੀ ਹੈ, ਇਹ ਤਾਂ ਸਭ ਕੁਝ ਪਰਮੇਸ਼ਰ ਨੇ ਲਿਖਿਆ ਹੋਇਆ, ਤੂੰ ਉਹ ਦੱਸ ਜਿਹੜੀ ਪਰਮੇਸ਼ਰ ਨੇ ਨਹੀਂ ਲਿਖੀ। ਤੇ ਹਜ਼ੂਰ ਨੇ ਕਿਹਾ ਸੀ ਤੂੰ ਵੀ ਲਾਹੌਰ ਨਹੀਂ ਪਹੁੰਚਣਾ। ਕਹਿਣ ਲੱਗਾ ਜੀ ਮੈਂ ਤਾਂ ਯੋਗਾ ਅਭਿਆਸੀ ਹਾਂ, ਆਪਣੇ ਸਵਾਸ ਦਸਮ ਦੁਆਰ ਵਿੱਚ ਟਿਕਾ ਲਵਾਂਗਾ ਤੇ ਮੈਂ ਲਾਹੌਰ ਪਹੁੰਚ ਜਾਵਾਂਗਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਰਮੇਸ਼ਰ ਨੇ ਪਹਿਲਾਂ ਤੇਰਾ ਦਸਮ ਦੁਆਰ ਹੀ ਭੰਨਣਾ ਹੈ। ਰਾਮ ਰਾਏ ਨੇ ਕਹਿ ਦਿੱਤਾ ਇਹ ਮਾਤਾ ਦਾ ਖਾਜ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਹਿ ਦਿੱਤਾ ਵੀ ਇਹਨੂੰ ਇਹਦੇ ਮਸੰਦ ਜਿਉਂਦਿਆਂ ਸਾੜਨਗੇ। ਸਤਸੰਗਤ ਜੀ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੂੰ ਚੇਚਕ ਦਾ ਰੋਗ ਹੋਇਆ, ਵਿਦਵਾਨਾਂ ਦੀ ਵਿਚਾਰ ਹੈ ਵੀ ਚੇਚਕ ਦਾ ਰੋਗ ਜਿਹੜਾ ਨਾ ਇਹ ਜਿਵੇਂ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਫੜਦਾ, ਇਸ ਤਰ੍ਹਾਂ ਇੱਕ ਦੂਜੇ ਤੋਂ ਇੱਕ ਗਾੜੀ ਗਾੜੀ ਹੋਈ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਦਿੱਲੀ ਜੋਤੀ ਜੋਤ ਸਮਾਏ, ਔਰੰਗਜ਼ੇਬ ਦਰਸ਼ਨ ਕਰਨ ਵਾਸਤੇ ਆਇਆ ਪਰ ਉਹ ਦਰਸ਼ਨ ਨਹੀਂ ਕਰ ਸਕਿਆ। ਹਜ਼ੂਰ ਦੇ ਜਦੋਂ ਉਹਨੇ ਚਾਦਰ ਚੁੱਕ ਕੇ ਦਰਸ਼ਨ ਕਰਨੇ ਚਾਹੇ ਤੇ ਉਸ ਵੇਲੇ ਉਹਨੂੰ ਗਸ਼ ਪਈ ਤੇ ਉਹ ਧਰਤੀ ਤੇ ਡਿੱਗ ਪਿਆ, ਉਹਦੇ ਨਾਲ ਦੇ ਚੁੱਕ ਕੇ ਲੈ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਜ਼ਿੰਦਗੀ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਅੱਜ ਦੋ ਗੁਰੂ ਸਾਹਿਬਾਨ ਜੀ ਦੇ ਗੁਰਪੁਰਬ ਨੇ, ਸਤਿਗੁਰੂ ਹਰਿਰਾਏ ਸਾਹਿਬ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸੋ ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੀ ਜਿੰਨੀ ਉਸਤਤ ਹੋ ਸਕੇ ਸਾਨੂੰ ਗੁਰੂ ਕੀ ਉਸਤਤ ਕਰਨੀ ਚਾਹੀਦੀ ਹੈ। ਗੁਰਸਿੱਖਾਂ ਕਹਿ ਮਨ ਭਾਵ ਦੇ ਗੁਰ ਸਤਿਗੁਰ ਕੀ ਵਡਿਆਈ। ਗੁਰਸਿੱਖਾਂ ਦੇ ਮਨ ਨੂੰ ਤਾਂ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ, ਪਰ ਜੇ ਕੋਈ ਗੁਰੂ ਕੀ ਨਿੰਦਿਆ ਕਰੇ ਤੇ ਗੁਰੂ ਕੇ ਸਿੱਖਾਂ ਦੇ ਮਨ ਨੂੰ ਉਹ ਚੰਗੀ ਨਹੀਂ ਲੱਗਦੀ। ਸੋ ਆਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਜੋ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦ।
ਸਤਸੰਗ ਜੀ, ਰਾਗ ਧਨਾਸਰੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 660 ਤੇ ਸੁਭਾਏਮਾਨ ਹੈ। ਪਹਿਲੇ ਘਰ ਸੁਰਤਾਲ ਵਿੱਚ ਇਹ ਸ਼ਬਦ ਦੀ ਗਾਇਨ ਕਰਨ ਦੀ ਹਦਾਇਤ ਹੈ। ਇਸ ਸ਼ਬਦ ਦੇ ਚਾਰ ਪਦੇ ਹਨ।
ਇੱਕ ਓਅੰਕਾਰ,
ਪਰਮੇਸ਼ਰ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਨਾਮ,
ਉਸ ਪਰਮੇਸ਼ਰ ਦਾ ਨਾਮ ਸਦੀਵ ਕਾਲ ਰਹਿਣ ਵਾਲਾ ਹੈ।
ਕਰਤਾ ਪੁਰਖ,
ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਹੈ, ਪੂਨਾਮੇ ਨਰਕ ਤੋਂ ਰੱਖਿਆ ਕਰਨ ਵਾਲਾ ਹੈ।
ਨਿਰਭਉ ਨਿਰਵੈਰ,
ਡਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਅਥਵਾ ਵਹਿਲਾ ਤੋਂ ਵੀ ਰਹਿਤ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ।
ਅਕਾਲ ਮੂਰਤ,
ਕਾਲ ਤੋਂ ਵੀ ਰਹਿਤ ਹੈ ਉਸ ਦਾ ਸਰੂਪ।
ਅਜੂਨੀ ਸੈ ਭੰਗ,
ਜੂਨਾ ਤੋਂ ਰਹਿਤ ਹੈ ਸਤਸੰਗਤ ਜੀ, ਉਹ ਪਰਮੇਸ਼ਰ ਜੂਨਾ ਵਿੱਚ ਨਹੀਂ ਆਉਂਦਾ, ਸੁੱਤੇ ਸਿੱਧ ਹੀ ਪ੍ਰਕਾਸ਼ ਰੂਪ ਹੈ, ਨਾ ਤਾਤ ਹੈ ਨਾ ਮਤ ਹੈ, ਨਾ ਉਸਦਾ ਪਿਤਾ ਹੈ ਨਾ ਮਾਤਾ ਹੈ।
ਗੁਰ ਪ੍ਰਸਾਦ,
ਗੁਰੂ ਦੀ ਕਿਰਪਾ ਨਾਲ ਐਸੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਜੀਉ ਡਰਤ ਹੈ ਆਪਣਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਸ਼ਬਦ ਦੇ ਆਰੰਭ ਦੀ ਪੰਕਤੀ ਵਿੱਚ ਦਰਸਾ ਰਹੇ ਨੇ, ਸੰਸਾਰ ਦੇ ਦੁੱਖਾਂ ਨੂੰ ਵੇਖ ਕਰਕੇ ਮੇਰਾ ਆਪਣਾ ਮਨ ਡਰਦਾ ਹੈ।
ਕੈਸੋ ਕਰੀ ਪੁਕਾਰ,
ਸਤਸੰਗਤ ਜੀ ਜੀਓ ਦੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ। ਜੀਓ ਦਾ ਅਰਥ ਜਿੰਦ ਵੀ ਹੈ, ਜੀਓ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਜੀ ਨੇ ਮਨ ਵੀ ਕੀਤਾ ਹੈ, ਤੇ ਜੀਓ ਦਾ ਅਰਥ ਸ਼ਬਦ ਵੀ ਹੈ। ਜੀਓ ਦੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ, ਇਸ ਕਰਕੇ ਇੱਥੇ ਸਤਿਗੁਰੂ ਜੀ ਕਹਿੰਦੇ ਜੀਓ ਡਰਤ ਹੈ ਆਪਣਾ, ਸਾਡਾ ਆਪਣਾ ਜੀਓ ਮਨ ਡਰਦਾ ਹੈ। ਕੈਸਿਓ ਕਰੀ ਪੁਕਾਰ, ਮਹਾਰਾਜ ਕਿਹਦੇ ਅੱਗੇ ਪੁਕਾਰ ਕਰੀਏ।
ਦੁੱਖ ਵਿਸਾਰਨ ਸੇਵਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਤੇ ਦੁੱਖਾਂ ਨੂੰ ਵਿਸਾਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਹੈ।
ਸਦਾ ਸਦਾ ਦਾਤਾਰ,
ਉਹ ਸਦਾ ਸਦਾ ਸਦੀਵ ਕਾਲ ਦਾਤਾਂ ਦੇਣ ਵਾਲਾ ਦਾਤਾਰ ਹੈ।
ਸਾਹਿਬ ਮੇਰਾ ਨੀਤ ਨਵਾਂ,
ਮੇਰਾ ਮਾਲਕ ਨਿਤ ਹੀ ਨਵਾਂ ਹੈ।
ਸਦਾ ਸਦਾ ਦਾਤਾਰ,
ਤੇ ਸਦਾ ਸਦਾ ਹੀ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ। ਜਦੋਂ ਦੀ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਦੋਂ ਤੋਂ ਲੈ ਕਰਕੇ ਸਾਰਿਆਂ ਨੂੰ ਦਾਤਾਂ ਦੇਈ ਜਾ ਰਿਹਾ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅੰਨ ਦਿਨ ਸਾਹਿਬ ਸੇਵੀਐ,
ਬੇਨਤੀ ਕੀਤੀ ਮਹਾਰਾਜ ਫਿਰ ਸਾਨੂੰ ਕੀ ਕਰਨਾ ਚਾਹੀਦਾ। ਤੁਸਾਂ ਤੇ ਦੁੱਖਾਂ ਨੂੰ ਵਿਸਾਰਨ ਵਾਲੇ, ਦੁੱਖਾਂ ਨੂੰ ਨਾਸ ਕਰਨ ਵਾਲੇ ਮਾਲਕ ਨੂੰ ਯਾਦ ਕੀਤਾ, ਸਾਨੂੰ ਕੀ ਕਰਨਾ ਚਾਹੀਦਾ? ਤੇ ਹਜ਼ੂਰ ਕਹਿੰਦੇ ਨੇ ਅਣ ਦਿਨ ਸਾਹਿਬ ਸੇਵੀਏ, ਭਾਈ ਰਾਤ ਦਿਨ ਉਸ ਮਾਲਕ ਨੂੰ ਯਾਦ ਕਰੀਏ।
ਅੰਤ ਛਡਾਏ ਸੋਏ,
ਦੁੱਖਾਂ ਦੀ ਗੱਲ ਤਾਂ ਕਿਧਰੇ ਰਹੀ, ਉਹ ਮਾਲਕ ਅੰਤ ਨੂੰ ਵੀ ਸਾਡਾ ਸਹਾਇਕ ਹੋਵੇਗਾ ਤੇ ਸਾਨੂੰ ਜਮਾਂ ਤੋਂ ਛਡਾ ਲਵੇਗਾ।
ਸੁਣ ਸੁਣ ਮੇਰੀ ਕਾਮਣੀ,
ਕਾਮਣੀ ਦਾ ਅਰਥ ਹੈ ਜਿੰਦ, हे मेरी जिंद रूपी कामनी तू सुन कन करके सुन अथवा सुन सुन मेरी कामनी हे मेरी जिंद रूपी कामनी स्त्री तू सुन सुन के परमेश्वर दे नाम नू
पार उतारा होए
जे तू कन करके परमेश्वर दा नाम सुनेगी ता तेरा संसार समुंदर तो अथवा दुखा तो पार उतारा होवेगा
दयाल तेरा नाम तरा
हे दया दे कर तेरे नाम नू जप के ही मैं संसार समुंदर तो तर सकदा हां
सद कुर्बान जाऊं
तेरे नाम तो मैं सदा कुर्बान जांदा हां
रहाओ
विश्राम दे के हजूर फरमाउंदे हन
सर्वं साचा एक है
सा संगा जी ओ परमेश्वर सच्चा सारिया थावां ते इको है
दूजा नाही कोई
उस परमेश्वर तो बगैर होर कोई दूसरा है नहीं
ताकि सेवा सो करे
ताकि सेवा उस मालक दी सेवा ओ करता है
जा कौ नदर करे
जिस उते अकाल पुरख वाहेगुरु अपनी कृपा दृष्टि कर देवे ओही उस परमात्मा दी सत्संग जी सेवा करता है सिमरन करता है उस नाल जुड़ जांदा जिदे उत्ते परमेश्वर अपनी कृपा दृष्टि करे
तुद बाज प्यारे केवर हां
हे प्यारे तेरे तो बगैर मैं किवें रह सकदा हां
सा वडियाई दे
सच्चे पातशाह मैनूं ओ वडियाई बख्शिश करो
जित नाम तेरे लाग रहा
जिस वडियाई सदका मैं तुहाडे नाम नाल लगा रहा जुड़िया रहा
दूजा नाही कोई
महाराज तुहाडे तो बगैर होर कोई दूजा है नहीं
जिस आगे जाए कहा
जिस आगे प्यारे जाए कहा हे प्यारे जिस अगे जाके मैं बेनती करा तुहाडे तो बगैर होर कोई दूजा है नहीं दियो पूछना मसलत धरै जो किश करे सो आपे करे सत्संग जी ओ आप ही आप है ओदे वर्गा कोई दूजा है नहीं इस करके महाराज साहब जी कहंदे ने कि हे प्यारे तुहाडे तो बगैर दूजा कोई है नहीं जिस अगे जा करके मैं बेनती करा
रहाओ
विश्राम दे के हजूर फरमाउंदे हन
सेवी साहिब अपना
अपनी मालक नू याद कर जिवें बल भट्ट जी ने जिक्र कीता ना कि जेड़े गुरु रामदास जी दा सिमरन करदे ने गुरु रामदास जी नू याद करदे ने खिन विच उन्हां दीआं अखां दा हनेरा दूर हो जांदा है जेड़े गुरु रामदास जी नू याद करदे ने उन्हां दे हिरदे विच दिन ब दिन नाम दा वाधा हुंदा है जेड़े गुरु रामदास जी नू याद करदे ने उन्हां दे जी दी तपश मिट जांदी है जेड़े गुरु रामदास जी नू याद करदे ने उन्हां नू रिधियां सिधियां ते नौ निधियां प्राप्त हुंदियां ने इस करके बल भट्ट ने जिक्र कीता संगत नाल मिल के धन गुरु रामदास आखो जिस गुरु रामदास जी दी शरण पिया अकाल पुरख वाहेगुरु परमेश्वर नाल मिलाप हुंदा है
अवर ना जाचों कोई
इस करके हजूर कहंदे मैं अपने मालक नू याद करदा हां मैं होर किसे पासों किसे प्रकार दी कोई मंग नहीं मंगदा मैं मंगदा हां ते केवल अपने मालक परमेश्वर कोलों मंगदा हां
नानक ताका दास है
हजूर कहंदे मैं उन्हां दा दास हां
बिंद बिंद चुख चुख होए
पुछया जी किन्हां दे दास हो ते सतगुरु पातशाह जी कहंदे जेड़े केवल अपने मालक नू याद करदे ऐसा नहीं पी जेड़े एक छोड़ दूजे लगे डुबे सेवन जा रहा जेड़े एक नू छड़ के थां थां ते तुरे फिरदे ने उन्हां दा मैं दास नहीं जेड़े एक नाल जुड़े हुए ने ਇੱਕ ਦੀ ਸੇਵਾ ਕਰਦੇ ਨੇ, ਇੱਕ ਦਾ ਸਿਮਰਨ ਕਰਦੇ ਨੇ, ਤੇ ਜਦੋਂ ਸੰਸਾਰ ਦੇ ਅੰਦਰ ਲੋੜ ਪਵੇ ਤੇ ਇੱਕ ਦੇ ਪਾਸੋਂ ਹੀ ਮੰਗਦੇ ਨੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦਾ ਦਾਸ ਹਾਂ, ਬਿੰਦ ਬਿੰਦ ਚੁੱਕ ਚੁੱਕ ਹੋਏ। ਐਸੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਤੋਂ ਖਿਣ ਖਿਣ ਕਾਲ ਵਿੱਚ ਮੈਂ ਟੁਕੜੇ ਟੁਕੜੇ ਹੁੰਦਾ ਹਾਂ।
ਸਾਹਿਬ ਤੇਰੇ ਨਾਮ ਵਿੱਚੋਂ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮਾਲਕ, ਜਿਹੜੇ ਤੇਰੇ ਨਾਮ ਜਪਣ ਵਾਲੇ ਨੇ, ਮੈਂ ਤੇਰੇ ਨਾਮ ਤੋਂ ਖਿਣ ਖਿਣ ਕਾਲ ਵਿੱਚ
ਬਿੰਦ ਬਿੰਦ ਚੁੱਕ ਚੁੱਕ ਹੋਏ,
ਖਿਣ ਖਿਣ ਕਾਲ ਵਿੱਚ ਟੁਕੜੇ ਟੁਕੜੇ ਹੁੰਦਾ ਹਾਂ, ਭਾਵ ਕੁਰਬਾਨ ਜਾਂਦਾ ਹਾਂ ਨਾਮ ਜਪਣ ਵਾਲਿਆਂ ਤੋਂ, ਜਿਹੜੇ ਨਾਮ ਸਿਮਰਨ ਤੋਂ ਬਗੈਰ ਹੋਰ ਕਿਸੇ ਦੀ ਝਾਕ ਨਹੀਂ ਰੱਖਦੇ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਿਰਹਮਤ ਕਰਨ, ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰੀਏ, ਸਤਿਗੁਰੂ ਕਿਰਪਾ ਕਰੋ, ਸੰਸਾਰ ਦੁੱਖਾਂ ਦਾ ਘਰ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਸਤਸੰਗਾਂ ਜੀ, ਉਹਨਾਂ ਨੂੰ ਫਿਰ ਇਹ ਸੰਸਾਰ ਅੰਮ੍ਰਿਤ ਵਰਗਾ ਲੱਗਦਾ ਹੈ। ਸਾਨੂੰ ਵੇਖਣ ਨੂੰ ਤਾਂ ਇਹ ਸੰਸਾਰ ਵਿਖ ਲੱਗਦੀ ਹੈ, ਜ਼ਹਿਰ ਲੱਗਦੀ ਹੈ, ਤੇ ਜਿਹੜੇ ਨਾਮ ਸਿਮਰਨ ਵਿੱਚ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਇਹ ਅੰਮ੍ਰਿਤ ਰੂਪ ਪਾਸਦਾ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਿਆ ਕਰੀਏ, ਸਤਿਗੁਰੂ ਹੀ ਸਾਡੇ ਸਾਰੇ ਦੁੱਖ ਦਲਿੱਦਰ ਦੂਰ ਕਰਨ ਵਾਲੇ ਨੇ। ਸਤਿਗੁਰੂ ਪਾਤਸ਼ਾਹ ਜੀ ਤੋਂ ਬਗੈਰ ਭਾਈ ਹੋਰ ਕਿਸੇ ਦੇ ਅੱਗੇ ਜਾ ਕੇ ਐਵੇਂ ਸਿਰ ਨਾ ਸੁੱਟੀਏ, ਸਦਾ ਉਸ ਮਾਲਕ ਦੇ ਪਾਸੋਂ ਮੰਗੀਏ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ।
ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਪਾਕਾ ਦਾਸ
ਬਿੰਦ ਬਿੰਦ ਚੁੱਖ ਚੁੱਖ ਹੋਏ, ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਖ ਚੁੱਖ ਹੋਏ,
ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।